गौड़ी कबीर जी उपजै निपजै निपज समाई नैन देखत एह जग जाई।
लो भगत कबीर जी जदों कांशी विच रहिंदे सन तरह तरह दे लोग आके सवाल करदे ते भगत कबीर जी उन्हां नूं तसल्ली बख्श जवाब दिंदे, ਉਹ ਐਨ ਲਾਜਵਾਬ ਹੋ ਕੇ ਵਾਪਸ ਘਰਾਂ ਨੂੰ ਜਾਂਦੇ। ਕੁਝ ਸੰਸਾਰੀ ਲੋਕ ਵੀ ਸਨ ਜਿਹੜੇ ਭਗਤ ਜੀ ਦੇ ਪਾਸ ਆ ਕੇ ਕਈ ਤਰ੍ਹਾਂ ਦੇ ਆਪਣੇ ਮਸਲੇ ਪੇਸ਼ ਕਰਦੇ ਅਤੇ ਭਗਤ ਕਬੀਰ ਜੀ ਉਹਨੂੰ ਵੀ ਬੜੇ ਸੋਹਣੇ ਸੁਚੱਜੇ ਢੰਗ ਦੇ ਨਾਲ ਨਿਪਟਾਉਂਦੇ ਸਨ। ਹੁਣ ਇਹ ਜਿਹੜਾ ਮਸਲਾ ਹੈ, ਕਹਿੰਦੇ ਨੇ ਦੋ ਭਰਾ ਸਨ, ਉਹਨਾਂ ਦੇ ਪਿਤਾ ਨੇ ਜੋ ਘਰ ਬਣਾਇਆ ਹੋਇਆ ਸੀ ਅਤੇ ਬਹੁਤ ਸੁੰਦਰ ਅਤੇ ਬੜਾ ਸ਼ਾਨਦਾਰ ਸੀ। ਜਿਹੜਾ ਵੱਡਾ ਭਰਾ ਸੀ ਉਹਨੇ ਉਸ ਘਰ ਉੱਤੇ ਕਬਜ਼ਾ ਕਰ ਲਿਆ, ਕਹਿਣ ਲੱਗਾ ਇਹ ਘਰ ਮੇਰਾ ਹੈ। ਛੋਟੇ ਭਰਾ ਨੂੰ ਕਹਿਣ ਲੱਗਾ ਤੂੰ ਜਿੱਥੇ ਜਾ ਕੇ ਮਰਜ਼ੀ ਰਹਿ, ਇਸ ਲਈ ਇਹ ਘਰ ਮੇਰਾ ਹੈ। ਉਹ ਜਿਹੜਾ ਛੋਟਾ ਸੀ ਸਤਸੰਗੀ ਸੀ ਉਹ ਭਗਤ ਕਬੀਰ ਜੀ ਦੇ ਪਾਸ ਆ ਗਿਆ ਅਤੇ ਆ ਕੇ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਤੁਸੀਂ ਇਹ ਦੱਸੋ ਜਿਹੜਾ ਪਿਤਾ ਦਾ ਘਰ ਪੁੱਤਰਾਂ ਦਾ ਸਾਂਝਾ ਹੁੰਦਾ ਜਾਂ ਇੱਕ ਦਾ ਹੁੰਦਾ? ਭਗਤ ਜੀ ਕਹਿਣ ਲੱਗੇ ਉਹ ਤੇ ਸਾਂਝਾ ਹੁੰਦਾ। ਫਿਰ ਉਹ ਕਹਿਣ ਲੱਗਾ ਕਹਿੰਦਾ ਮਹਾਰਾਜ ਮੇਰੇ ਵੱਡੇ ਭਰਾ ਨੇ ਤੇ ਇਕੱਲੇ ਨੇ ਘਰ ਸਾਂਭ ਲਿਆ, ਹੁਣ ਦੱਸੋ ਮੈਂ ਕੀ ਕਰਾਂ? ਭਗਤ ਜੀ ਕਹਿਣ ਲੱਗੇ ਉਸ ਨੂੰ ਬੁਲਾਓ, ਉਹਦਾ ਨਾਮ ਸੀ ਗੁਣੀਆ। ਉਹ ਬੜਾ ਸ਼ਾਹੂਕਾਰ ਵੀ ਸੀ, ਸਰਮਾਏਦਾਰ ਵੀ ਸੀ ਤੇ ਆਪਣੇ ਆਪ ਨੂੰ ਬੜਾ ਗੁਣਵਾਨ ਵੀ ਸਮਝਦਾ ਸੀ। ਉਹਨੂੰ ਬੁਲਾਇਆ ਗਿਆ ਤੇ ਭਗਤ ਕਬੀਰ ਜੀ ਨੇ ਉਸਨੂੰ ਆਖਿਆ ਗੁਰਮੁਖਾ ਤੂੰ ਇਹ ਛੋਟੇ ਭਰਾ ਨੂੰ ਵੀ ਘਰ ਦਾ ਹਿੱਸਾ ਦੇ, ਅਕਸਰ ਤੁਸੀਂ ਇੱਕੋ ਹੀ ਪਿਤਾ ਦੇ ਪੁੱਤਰ ਹੋ, ਤੁਹਾਡੇ ਪਿਤਾ ਦਾ ਘਰ ਦੋਹਾਂ ਲਈ ਸਾਂਝਾ ਹੈ, ਜੇ ਤੁਸੀਂ ਦੋਵੇਂ ਹੀ ਇਕੱਠੇ ਘਰ ਦੇ ਵਿੱਚ ਰਹੀ ਜਾਓ ਤੇ ਕੀ ਹਰਜ ਹੈ? ਪਰ ਉਹ ਕਹਿਣ ਲੱਗਾ ਨਹੀਂ ਨਹੀਂ ਇਹ ਘਰ ਤੇ ਮੇਰਾ ਹੈ। ਤਾਂ ਭਗਤ ਕਬੀਰ ਜੀ ਨੇ ਫਿਰ ਇਹ ਵੈਰਾਗਮੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਤੇ ਉਸਨੂੰ ਨਾਲ ਤਾੜਨਾ ਵੀ ਕੀਤੀ। ਰਹਾਉ ਦੀਆਂ ਪੰਕਤੀਆਂ ਵਿੱਚ ਭਗਤ ਜੀ ਫਰਮਾਉਂਦੇ ਹਨ ਲਾਜ ਨਾ ਮਰਹੋ ਕਹੋ ਕਰ ਮੇਰਾ ਅੰਤ ਕੀ ਬਾਹਰ ਨਹੀਂ ਕਸ਼ ਤੇਰਾ, ਇਹ ਸਮਾਜਕ ਸਿੱਖਿਆ ਵੀ ਹੈ। ਰਹਾਉ ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਭਗਤ ਜੀ ਕਹਿੰਦੇ ਨੇ ਲਾਜ ਨਾ ਮਰੋ ਕਹੋ ਕਰ ਮੇਰਾ, ਤੂੰ ਪਿਤਾ ਦੇ ਘਰ ਨੂੰ ਆਪਣਾ ਘਰ ਕਹਿ ਰਿਹਾ ਹੈ, ਤੈਨੂੰ ਸ਼ਰਮ ਦੇ ਨਾਲ ਮਰ ਜਾਣਾ ਚਾਹੀਦਾ। ਤੂੰ ਸ਼ਰਮ ਦੇ ਨਾਲ ਮਰ ਕਿਉਂ ਨਹੀਂ ਜਾਂਦਾ? ਤੂੰ ਇੰਨਾ ਹੰਕਾਰ ਦੇ ਵਿੱਚ ਤੇ ਆਪਣੇ ਪਿਤਾ ਦੇ ਘਰ ਨੂੰ ਆਪਣਾ ਘਰ ਆਖ ਰਿਹਾ ਹੈ, ਅੰਤ ਕੀ ਬਾਰ ਨਹੀਂ ਕਸ਼ ਤੇਰਾ, ਪਰ ਜਰਾ ਅੱਖਾਂ ਖੋਲ ਕੇ ਵੇਖ, ਅੰਤ ਦੇ ਸਮੇਂ ਤੇਰਾ ਕੁਝ ਵੀ ਨਹੀਂ ਹੋਵੇਗਾ। ਹੁਣ ਤੇ ਤੂੰ ਇਹ ਦਾਅਵਾ ਕਰਦਾ ਨਾ ਇਹ ਮੇਰਾ ਘਰ ਹੈ, ਪਰ ਆਉਂਦੇ ਸਮੇਂ ਇਹ ਤੇਰਾ ਰਹਿਣਾ ਨਹੀਂ, ਇਹ ਕਿਸੇ ਦਾ ਹੋਰ ਬਣ ਜਾਣਾ। ਇਬਰਾਹੀਮ ਬਲਖ ਬੁਖਾਰੇ ਦਾ ਬਾਦਸ਼ਾਹ ਸੀ, ਹੈ ਬੜੇ ਧਾਰਮਿਕ ਖਿਆਲਾਂ ਦਾ ਸੀ। ਇੱਕ ਵਾਰ ਇਹ ਆਪਣੇ ਮਹਿਲਾਂ ਵਿੱਚ ਰਾਤ ਨੂੰ ਸੁੱਤਾ ਪਿਆ ਸੀ ਤੇ ਕੋਈ ਸਾਈ ਲੋਕ ਕੋਈ ਰੱਬ ਦਾ ਫਕੀਰ ਆਇਆ, ਉਸ ਨੇ ਆ ਕੇ ਰਾਤ ਨੂੰ ਦਸਤਕ ਦਿੱਤੀ। ਅੰਦਰੋਂ ਸੰਤਰੀ ਨੇ ਆਖਿਆ ਭਾਈ ਤੂੰ ਕੌਣ ਹੈ? ਉਹ ਕਹਿੰਦਾ ਮੈਂ ਇੱਕ ਫਕੀਰ ਹਾਂ, ਮੈਂ ਇੱਕ ਮੁਸਾਫਰ ਹਾਂ, ਮੈਂ ਇੱਕ ਸਾਧੂ ਹਾਂ। ਉਹ ਕਹਿਣ ਲੱਗਾ ਇੱਥੇ ਕੀ ਲੈਣ ਵਾਸਤੇ ਆਇਆ? ਕਹਿਣ ਲੱਗਾ ਮੈਂ ਇੱਥੇ ਰਾਤ ਕੱਟਣ ਵਾਸਤੇ ਆਇਆ। ਉਹ ਸੰਤਰੀ ਕਹਿਣ ਲੱਗਾ ਇਹ ਤੇ ਬਾਦਸ਼ਾਹ ਦਾ ਘਰ ਹੈ, ਇਹ ਤੇ ਸ਼ਾਹੀ ਮਹਿਲ ਹੈ, ਇਸ ਲਈ ਇੱਥੇ ਤੂੰ ਰਾਤ ਨਹੀਂ ਕੱਟ ਸਕਦਾ। ਜੇ ਤੂੰ ਰਾਤ ਕੱਟਣੀ ਹੈ ਤੂੰ ਕਿਸੇ ਮੁਸਾਫਰਖਾਨੇ ਵਿੱਚ ਜਾ, ਕਿਸੇ ਧਰਮਸ਼ਾਲਾ ਵਿੱਚ ਜਾ, ਕਿਸੇ ਸਰਾਮ ਵਿੱਚ ਚਲਿਆ ਜਾ, ਕਿਸੇ ਹੋਟਲ ਮੋਟਲ ਵਿੱਚ ਚਲਿਆ ਜਾ। ਜਦੋਂ ਇਹ ਗੱਲਾਂ ਆਖੀਆਂ ਉਹ ਕਹਿਣ ਲੱਗਾ ਇਹ ਵੀ ਤੇ ਸਰਾਈ ਹੈ, ਇਹ ਵੀ ਤੇ ਮੁਸਾਫਰਖਾਨਾ ਹੀ ਹੈ, ਮੈਂ ਇੱਥੇ ਕਿਉਂ ਨਹੀਂ ਰਾਤ ਰਹਿ ਸਕਦਾ? ਜਦੋਂ ਉਸ ਫਕੀਰ ਦੇ ਨਾਲ ਸੰਤਰੀ ਦਾ ਝਗੜਾ ਹੋਇਆ ਬਾਦਸ਼ਾਹ ਦੀ ਵੀ ਅੱਖ ਖੁੱਲ ਗਈ। ਬਾਦਸ਼ਾਹ ਨੇ ਸੁਨੇਹਾ ਭੇਜਿਆ ਵੀ ਉਹ ਜਿਹੜਾ ਫਕੀਰ ਹੈ ਕੋਈ ਸਾਧੂ ਹੈ ਉਹਨੂੰ ਮੇਰੇ ਪਾਸ ਭੇਜੋ। ਹੁਣ ਉਹ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਫਕੀਰ ਬਾਦਸ਼ਾਹ ਦੇ ਸਾਹਮਣੇ ਜਾ ਕੇ ਖੜਾ ਹੋ ਗਿਆ, ਬੇਖੌਫ ਹੋ ਕੇ। ਬਾਦਸ਼ਾਹ ਕਹਿਣ ਲੱਗਾ, ਦੱਸੋ ਤੁਹਾਡਾ ਕੀ ਮਸਲਾ ਹੈ, ਕਿਉਂ ਝਗੜਾ ਕਰ ਰਹੇ ਹੋ? ਉਹ ਅੱਗੋਂ ਫਕੀਰ ਕਹਿਣ ਲੱਗਾ, ਕਹਿੰਦਾ ਮੈਂ ਤੁਹਾਡੇ ਸੰਤਰੀ ਨੂੰ ਇਹ ਗੱਲ ਆਖੀ ਸੀ ਕਿ ਮੈਂ ਇੱਥੇ ਰਾਤ ਕੱਟਣੀ ਹੈ। ਉਹਨੇ ਅੱਗੋਂ ਜਵਾਬ ਦਿੱਤਾ, ਇਹ ਤੇ ਸ਼ਾਹੀ ਮਹੱਲ ਹੈ, ਇਹ ਤੇ ਬਾਦਸ਼ਾਹ ਦਾ ਘਰ ਹੈ, ਇੱਥੇ ਤੂੰ ਰਾਤ ਨਹੀਂ ਰਹਿ ਸਕਦਾ, ਤੂੰ ਕਿਸੇ ਮੁਸਾਫਰਖਾਨੇ ਵਿੱਚ ਜਾ, ਤੂੰ ਕਿਸੇ ਸਰਾਂ ਵਿੱਚ ਜਾ। ਮੈਂ ਤੇ ਇਸ ਗੱਲ ਦਾ ਨਿਰਣਾ ਕਰਨਾ ਚਾਹੁੰਦਾ ਹਾਂ ਵੀ ਕੀ ਇਹ ਘਰ, ਇਹ ਸ਼ਾਹੀ ਮਹੱਲ, ਇਹ ਮੁਸਾਫਰਖਾਨਾ ਨਹੀਂ ਹੈ। ਇਹ ਗੱਲ ਸੁਣ ਕੇ ਬਾਦਸ਼ਾਹ ਕਹਿਣ ਲੱਗਾ, ਇਹ ਤੇ ਮੇਰਾ ਘਰ ਹੈ, ਇਹ ਤੇ ਮੇਰਾ ਸ਼ਾਹੀ ਮਹੱਲ ਹੈ, ਇਹਦੇ ਵਿੱਚ ਬਾਦਸ਼ਾਹ ਤੋਂ ਬਿਨਾਂ ਹੋਰ ਦੂਸਰਾ ਕੋਈ ਵੀ ਆਦਮੀ ਰਾਤ ਨਹੀਂ ਕੱਟ ਸਕਦਾ। ਜਦੋਂ ਇਹ ਗੱਲ ਹੋਈ ਤਾਂ ਉਹ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਫਕੀਰ ਹੱਸਿਆ, ਕਹਿਣ ਲੱਗਾ ਮੈਂ ਤੇ ਸਮਝਿਆ ਸੀ ਬਾਦਸ਼ਾਹ ਲੋਕ ਬੜੇ ਸਿਆਣੇ ਸਮਝਦਾਰ ਹੁੰਦੇ ਨੇ, ਪਰ ਤੂੰ ਵੀ ਪਾਗਲ ਹੀ ਨਿਕਲਿਆ। ਬਾਦਸ਼ਾਹ ਹੋਰ ਵੀ ਹੈਰਾਨ ਹੋਇਆ ਵੀ ਮੈਂ ਬਾਦਸ਼ਾਹ ਹਾਂ, ਇੱਕ ਫਕੀਰ ਮੈਨੂੰ ਕੀ ਆਖੀ ਜਾ ਰਿਹਾ ਹੈ, ਮੈਂ ਪਾਗਲ ਹਾਂ, ਇਹ ਕਿਵੇਂ ਹੋ ਸਕਦਾ? ਤਾਂ ਅੱਗੋਂ ਉਸ ਫਕੀਰ ਨੇ ਹੱਸ ਕੇ ਆਖਿਆ, ਸੱਜਣਾ ਠੀਕ ਹੈ ਤੂੰ ਬਾਦਸ਼ਾਹ ਹੈ, ਮੈਂ ਫਕੀਰ ਹਾਂ, ਪਰ ਮੈਂ ਤੈਨੂੰ ਇਹ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਹਾਂ, ਜਿਸ ਘਰ ਦੇ ਵਿੱਚ ਤੂੰ ਅੱਜ ਬੈਠਾ ਹੈ, ਜਿਸ ਮਹੱਲ ਨੂੰ ਤੂੰ ਆਪਣਾ ਘਰ ਸਮਝ ਰਿਹਾ ਹੈ, ਇਹ ਤੇਰਾ ਨਹੀਂ। ਜੇ ਤੇਰਾ ਹੁੰਦਾ ਤੇ ਫੇਰ ਤੂੰ ਇਹਨੂੰ ਕਹਿ ਸਕਦਾ ਸੀ ਇਹ ਮੇਰਾ ਹੈ। ਤੂੰ ਹੁਣ ਇਹਦੇ ਬਾਰੇ ਸੋਚ, ਇਹ ਸ਼ਾਹੀ ਮਹੱਲ ਨੂੰ ਬਣਾਉਣ ਵਾਲਾ ਕੌਣ ਸੀ? ਉਹ ਅੱਜ ਕਿੱਥੇ ਹੈ? ਫਰੀਦਾ ਕਿੱਥੇ? ਤੈਂਡੇ ਮਾਪਿਆਂ ਜਿੰਨੀ ਤੂੰ ਜਣੇ ਹੋਏ, ਤੈ ਪਾਸੋਂ ਉਹ ਲੱਦ ਗਏ, ਤੂੰ ਅਜਾਣਾ ਪਤੀਣ ਹੋਏ। ਸਾਡੇ ਪਿਤਾ ਪਤਾਮਾ, ਸਾਡੇ ਬਜ਼ੁਰਗ ਇਸ ਵੇਲੇ ਕਿੱਥੇ ਨੇ ਜਿਨ੍ਹਾਂ ਨੇ ਇਸ ਸ਼ਾਹੀ ਮਹੱਲ ਨੂੰ ਬਣਾਇਆ ਸੀ? ਅਤੇ ਇਹ ਗੱਲ ਸੁਣ ਕੇ ਇਬਰਾਹੀਮ ਖਾਮੋਸ਼ ਹੋ ਗਿਆ ਔਰ ਉਹਦੀਆਂ ਅੰਦਰਲੀਆਂ ਗਿਆਨ ਦੀਆਂ ਅੱਖਾਂ ਖੁੱਲ੍ਹਣ ਲੱਗੀਆਂ। ਉਸ ਫਕੀਰ ਦੇ ਚੱਟ ਪੈਰੀ ਪੈ ਗਿਆ, ਕਹਿਣ ਲੱਗਾ, ਅੱਛਾ ਮੈਨੂੰ ਹੁਣ ਇਹ ਦੱਸ, ਜੇ ਇਹ ਘਰ ਮੇਰਾ ਨਹੀਂ ਤੇ ਫਿਰ ਮੇਰਾ ਅਸਲੀ ਘਰ ਹੈ ਕਿਹੜਾ? ਤਾਂ ਉਸ ਵੇਲੇ ਉਸ ਫਕੀਰ ਨੇ ਆਪਣੇ ਹੀ ਅੰਦਾਜ਼ ਦੇ ਵਿੱਚ ਆਖਿਆ, ਪਿਆਰਿਆ ਇਹ ਘਰ ਤੇ ਇੱਕ ਸਰਾਂ ਹੀ ਹੈ, ਇਹ ਘਰ ਤੇ ਇੱਕ ਮੁਸਾਫਰਖਾਨਾ ਹੀ ਹੈ। ਅੱਜ ਅਸੀਂ ਰਹਿੰਦੇ ਹਾਂ, ਕੱਲ ਨੂੰ ਇਸ ਦੇ ਵਿੱਚ ਕੋਈ ਹੋਰ ਰਹੇਗਾ, ਅਸੀਂ ਛੱਡ ਕੇ ਚਲੇ ਜਾਂਦੇ ਹਾਂ। ਸਰਾਂ ਦਾ ਮਤਲਬ ਹੀ ਤਾਂ ਇਹੀ ਹੁੰਦਾ ਜਿੱਥੇ ਕੋਈ ਰਾਤ ਕੱਟੀ ਅੱਗੇ ਚਲਿਆ ਗਿਆ। ਅਸੀਂ ਇਹਨਾਂ ਘਰਾਂ ਦੇ ਵਿੱਚ ਜ਼ਿੰਦਗੀ ਦਾ ਕੁਝ ਹਿੱਸਾ ਕੁਛ ਪਲ ਬਿਤਾਉਂਦੇ ਹਾਂ, ਫਿਰ ਇਹਨਾਂ ਨੂੰ ਛੱਡ ਕੇ ਜਾਣਾ ਪੈਂਦਾ। ਅਸਲੀ ਘਰ ਕੋਈ ਹੋਰ ਹੈ, ਜੋ ਘਰ ਛੱਡ ਗੁਆਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਦ ਵਰਤਣਾ ਤਿਸਕੀ ਚਿੰਤਾ ਨਾਹੀਂ। ਜਿਨ੍ਹਾਂ ਘਰਾਂ ਨੂੰ ਛੱਡ ਕੇ ਗੁਆਉਣਾ ਪਏਗਾ, ਉਹਨਾਂ ਘਰਾਂ ਦੀ ਚਿੰਤਾ ਸਾਨੂੰ ਵੱਡ ਵੱਡ ਖਾਂਦੀ ਹੈ, ਪਰ ਜਿਸ ਘਰ ਦੇ ਵਿੱਚ ਜਾ ਕੇ ਹਮੇਸ਼ਾ ਰਹਿਣਾ ਹੈ, ਉਸਦਾ ਕਿਸੇ ਨੂੰ ਵੀ ਫਿਕਰ ਨਹੀਂ। ਜਦੋਂ ਐਸਾ ਉਪਦੇਸ਼ ਦਿੱਤਾ ਤੇ ਬਾਦਸ਼ਾਹ ਉਸੇ ਵੇਲੇ ਉਸ ਫਕੀਰ ਨੂੰ ਕਹਿਣ ਲੱਗਾ, ਮਹਾਰਾਜ ਤੁਸੀਂ ਤੇ ਮੇਰੀਆਂ ਅੱਖਾਂ ਖੋਲ ਦਿੱਤੀਆਂ। ਉਸੇ ਵੇਲੇ ਉਸਨੇ ਰਾਜ ਭਾਗ ਛੱਡ ਕੇ ਬਾਹਰ ਜਾ ਕੇ ਰੱਬ ਦੀ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ। ਇਬਰਾਹੀਮ ਜਿਹੜਾ ਬਲਖ ਬੁਖਾਰੇ ਦਾ ਬਾਦਸ਼ਾਹ ਸੀ ਤੇ ਫਿਰ ਉਹ ਇੱਕ ਨਬੀ ਤੇ ਪੈਗੰਬਰ ਦੇ ਨਾਮ ਦੇ ਨਾਲ ਮਸ਼ਹੂਰ ਹੋਇਆ। ਮੁਸਲਮਾਨ ਇਬਰਾਹੀਮ ਨੂੰ ਇੱਕ ਆਪਣਾ ਪੈਗੰਬਰ ਸਮਝਦੇ ਨੇ ਵੀ ਇਹਨੂੰ ਪਰਮੇਸ਼ਰ ਵੱਲੋਂ ਪੈਗਾਮ ਆਉਂਦਾ ਰਿਹਾ ਹੈ। ਸੋ ਰਹੋ ਵਿਚਾਰ। ਲੋਹਣ ਭਗਤ ਕਬੀਰ ਜੀ ਇੱਥੇ ਸਿੱਖਿਆ ਬਖਸ਼ਿਸ਼ ਕਰਦੇ ਹਨ, ਲਾਜ ਨਾ ਮਰੋ ਕਹੋ ਘਰ ਮੇਰਾ, ਉਹ ਭਲਿਆ ਲੋਕਾ ਜਿਸ ਘਰ ਨੂੰ ਤੂੰ ਆਪਣਾ ਆਖ ਰਿਹਾ ਹੈ ਵੀ ਇਹ ਮੇਰਾ ਘਰ ਹੈ, ਤੂੰ ਸ਼ਰਮ ਦੇ ਨਾਲ ਕਿਉਂ ਨਹੀਂ ਮਰ ਜਾਂਦਾ? ਅੰਤ ਕੀ ਬਾਰ ਨਹੀਂ ਕਸ਼ ਤੇਰਾ, ਜਰਾ ਸੋਚ ਕੇ ਵੇਖਦਾ ਸਹੀ, ਆਉਂਦੇ ਸਮੇਂ ਤਾਂ ਤੇਰਾ ਕੁਝ ਵੀ ਨਹੀਂ ਹੋਵੇਗਾ। ਤੂੰ ਇਹ ਘਰ ਦੀ ਗੱਲ ਕਰਦਾ ਤੇ ਘਰ ਦੀ ਇੱਕ ਵੀ ਵਸਤੂ ਤੇਰੀ ਨਹੀਂ ਹੋਵੇਗੀ, ਇਹਦਾ ਮਾਲਕ ਕੋਈ ਹੋਰ ਬਣ ਜਾਵੇਗਾ। ਲੋ ਭਗਤ ਕਬੀਰ ਜੀ ਹੁਣ ਵੈਰਾਗਮੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਗੌੜੀ ਕਬੀਰ ਜੀ ਉਪਜੈ ਨਿਪਜੈ ਨਿਪਜ ਸਮਾਈ, ਨੈਣੇ ਦੇਖਤ ਇਹ ਜਗ ਜਾਈ।
ਲੋ ਭਗਤ ਕਬੀਰ ਜੀ ਹੁਣ ਇਸ 11ਵੇਂ ਗੌੜੀ ਰਾਗ ਦੇ 11ਵੇਂ ਸ਼ਬਦ ਵਿੱਚ ਉਚਾਰਨ ਕਰ ਰਹੇ ਹਨ। ਉਪਜੈ ਨਿਪਜੈ ਨਿਪਜ ਸਮਾਹੀ, ਦੇਖ ਲੋ ਪਹਿਲਾਂ ਇਹ ਸੰਸਾਰ ਪੈਦਾ ਹੁੰਦਾ ਹੈ, ਨਿਪਜੈ ਫਿਰ ਪੁੰਗਰਦਾ ਹੈ, ਵੱਧਦਾ ਫੁੱਲਦਾ ਹੈ, ਤੇ ਨਿਪਜ ਸਮਾਈ ਤੇ ਫਿਰ ਵੱਧ ਫੁੱਲ ਕੇ ਸਮਾਈ ਦਾ ਅਰਥ ਲੈ ਹੋ ਜਾਂਦਾ, ਸਮਾਪਤ ਹੋ ਜਾਂਦਾ। ਨੈਨਾ ਦੇਖ ਤੇ ਇਹੋ ਜਗ ਜਾਈ, ਇਹਨਾਂ ਅੱਖਾਂ ਦੇ ਨਾਲ ਦੇਖਦਿਆਂ ਹੋਇਆਂ ਇਹ ਸਾਰਾ ਸੰਸਾਰ ਤੁਰਿਆ ਜਾ ਰਿਹਾ ਹੈ, ਕਿਉਂਕਿ ਸੰਸਾਰ ਇੱਕ ਪ੍ਰਵਾਹ ਰੂਪ ਹੈ। ਜਿਵੇਂ ਕਿਸੇ ਦਰਿਆ ਦਾ ਪਾਣੀ ਕਿਸੇ ਨਦੀ ਦਾ ਪਾਣੀ ਵਹਿੰਦਾ ਜਾਂਦਾ ਹੈ, ਇਸੇ ਤਰ੍ਹਾਂ ਸੰਸਾਰ ਦਾ ਪ੍ਰਵਾਹ ਵੀ ਕਦੀ ਖਲੋਣ ਵਾਲਾ ਨਹੀਂ ਹੈ। ਜਦੋਂ ਆਪਾਂ ਕਿਸੇ ਨਹਿਰ ਦੇ ਨਦੀ ਦੇ ਕਿਨਾਰੇ ਤੇ ਜਾ ਕੇ ਵੇਖਦੇ ਹਾਂ, ਸ਼ਾਇਦ ਕਈ ਵਾਰੀ ਸਾਨੂੰ ਇਹ ਭੁਲੇਖਾ ਲੱਗਦਾ ਹੋਵੇਗਾ ਕਿ ਇਹ ਪਾਣੀ ਉਹੀ ਹੈ, ਪਰ ਉਹ ਪਾਣੀ ਉਹ ਨਹੀਂ ਹੁੰਦਾ, ਉਹ ਪਾਣੀ ਤੇ ਪਤਾ ਨਹੀਂ ਕਿੱਧਰ ਵਹਿ ਗਿਆ ਹੁੰਦਾ। ਇਸ ਲਈ ਇਹ ਸੰਸਾਰ ਜਿਸ ਨੂੰ ਅਸੀਂ ਵੇਖ ਰਹੇ ਹਾਂ ਨਾ, ਵੀ ਇਹ ਵੀ ਇੱਕ ਪ੍ਰਵਾਹ ਰੂਪ ਹੈ। ਨੈਨਹਿ ਦੇਖ ਤੇ ਇਹੋ ਜਗ ਜਾਈ, ਇਹ ਜਿਹੜਾ ਸੰਸਾਰ ਹੈ ਅੱਖਾਂ ਨਾਲ ਵੇਖਦਿਆਂ ਹੋਇਆਂ ਸਾਡੇ ਸਾਹਮਣੇ ਇਹ ਤੁਰਿਆ ਜਾ ਰਿਹਾ ਹੈ। ਹਜ਼ੂਰ ਦੇ ਬਚਨ ਹੈ, ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ, ਰਾਜਾ ਪਰਜਾ ਸਮਕਰ ਮਰੈ, ਐਸੋ ਕਾਲ ਬਡਾਨੀ ਰੇ। ਇਹ ਕਾਲ ਬੜਾ ਅਸਚਰਜ ਹੈ, ਚਾਹੇ ਕੋਈ ਰਾਜਾ ਹੋਵੇ ਚਾਹੇ ਕੰਗਾਲ ਹੋਵੇ, ਉਹ ਸਾਰਿਆਂ ਨੂੰ ਇੱਕ ਸਮਾਨ ਹੀ ਇੱਥੋਂ ਮਾਰ ਕੇ ਲੈ ਜਾਂਦਾ ਹੈ। ਇਸੇ ਲਈ ਭਗਤ ਕਬੀਰ ਜੀ ਫਰਮਾਉਂਦੇ ਹਨ, ਵੇਖੋ ਸੰਸਾਰ ਪੈਦਾ ਹੁੰਦਾ ਹੈ, ਫਿਰ ਵੱਧਦਾ ਫੁੱਲਦਾ ਹੈ, ਤੇ ਫਿਰ ਅੱਗੇ ਮੌਤ ਦੀ ਨੀਂਦ ਵਿੱਚ ਜਾ ਕੇ ਲੀਨ ਹੋ ਜਾਂਦਾ ਹੈ। ਅੱਖਾਂ ਨਾਲ ਵੇਖਦਿਆਂ ਹੋਇਆ ਸਾਰਾ ਸੰਸਾਰ ਹੀ ਤੁਰਿਆ ਜਾ ਰਿਹਾ ਹੈ।
ਲਾਜ ਨਾ ਮਰੋ ਕਹੋ ਕਰ ਮੇਰਾ, ਅੰਤ ਕੀ ਵਾਰ ਨਹੀਂ ਕਛ ਤੇਰਾ ਰਹਾਓ।
ਭਗਤ ਕਬੀਰ ਜੀ ਕਹਿੰਦੇ ਨੇ, ਉਹ ਭਲਿਆ ਲੋਕਾ, ਤੂੰ ਇਹ ਗੱਲ ਆਖਦਾ ਬੜੇ ਹੰਕਾਰ ਨਾਲ ਆਖਦਾ ਵੀ ਇਹ ਕਰ ਮੇਰਾ ਹੈ, ਤੂੰ ਇਹ ਗੱਲ ਕਹਿਣ ਵਾਸਤੇ ਸੋਚਦਾ ਸਹੀ, ਇਹ ਕਰ ਤੇਰਾ ਹੈ, ਕੀ ਤੂੰ ਇਸ ਨੂੰ ਨਾਲ ਲੈ ਕੇ ਆਇਆ ਸੀ, ਕੀ ਤੂੰ ਇਸ ਘਰ ਨੂੰ ਨਾਲ ਲੈ ਜਾਵੇਂਗਾ, ਤੂੰ ਇਹ ਗੱਲ ਕਹਿੰਦਾ ਇਹ ਕਰ ਮੇਰਾ ਹੈ, ਇਹ ਗੱਲ ਕਹਿਣ ਦੇ ਨਾਲ ਸ਼ਰਮ ਨਾਲ ਕਿਉਂ ਨਹੀਂ ਮਰ ਜਾਂਦਾ, ਅੰਤ ਕੀ ਵਾਰ ਨਹੀਂ ਕਸ਼ ਤੇਰਾ, ਯਾਦ ਰੱਖ ਅੰਤ ਦੇ ਸਮੇਂ ਤੇਰਾ ਕੁਝ ਵੀ ਨਹੀਂ ਹੋਵੇਗਾ, ਇੱਥੋਂ ਤੱਕ ਆਹ ਜਿਹੜਾ ਤੇਰਾ ਸਰੀਰ ਹੈ ਇਹਨੇ ਵੀ ਤੇਰੇ ਨਾਲ ਨਹੀਂ ਜਾਣਾ, ਸੰਗ ਕੀ ਦੇਹ ਨਾ ਸੰਗ ਸਦਾ ਹੈ, ਇਹਨੇ ਵੀ ਇੱਥੇ ਰਹਿ ਜਾਣਾ ਹੈ, ਹੋਰ ਤੇਰੇ ਨਾਲ ਕੁਛ ਵੀ ਨਹੀਂ ਜਾਣਾ।
ਅਨਕ ਜਤਨ ਕਰ ਕਾਇਆ ਪਾਲੀ, ਮਰਤੇ ਬਾਰ ਅਗਣ ਸੰਗ ਜਾਲੀ।
ਰਹਾਉ ਬਸਰਾਮ ਦੇ ਕੇ ਲੋ ਭਗਤ ਜੀ ਹੁਣ ਅੱਗੇ ਸਰੀਰ ਬਾਰੇ ਆਪ ਹੀ ਸਪਸ਼ਟ ਕਰ ਰਹੇ ਹਨ। ਆ ਵੇਖ ਲੋ, ਅਨੇਕਾਂ ਯਤਨ ਕਰ ਕਰਕੇ ਅਸੀਂ ਕਾਇਆ ਦੀ ਪਾਲਣਾ ਕੀਤੀ। ਆ ਦੇਖ ਲੋ, ਬੱਚਾ ਹੁੰਦਾ ਉਹਨੂੰ ਮਾਤਾ ਪਿਤਾ ਕਈ ਤਰ੍ਹਾਂ ਦੇ ਫੂਡ ਖਵਾਉਂਦੇ ਨੇ, ਤਾਕਤਵਰ ਪੌਸ਼ਟਿਕ ਭੋਜਨ ਖਵਾਉਂਦੇ ਨੇ, ਬੱਚੇ ਦੀ ਸਿਹਤ ਬਣ ਜਾਵੇ, ਫਿਰ ਵੱਡਾ ਹੋ ਕੇ ਆਪ ਹੀ ਛਕਣ ਲੱਗ ਜਾਂਦਾ ਤੇ ਬੜੇ ਯਤਨ ਕਰ ਕਰਕੇ ਵੇਖ ਲੋ ਅਸੀਂ ਆਪਣੀ ਕਾਇਆ ਦੀ ਪਾਲਣਾ ਕੀਤੀ। ਮਰਤੀ ਬਾਰ ਅਗਨ ਸੰਗ ਜਾਲੀ, ਪਰ ਜਦੋਂ ਮਰਨ ਦਾ ਸਮਾਂ ਆਇਆ ਤੇ ਇਸੇ ਸਰੀਰ ਨੂੰ ਅੱਗ ਦੇ ਵਿੱਚ ਸਾੜ ਦਿੱਤਾ ਗਿਆ। ਸਾਰਿਆਂ ਨਾਲ ਇਹੀ ਹੁੰਦਾ, ਕਿਉਂਕਿ ਸਿੱਖ ਧਰਮ ਦਾ ਤੇ ਹਿੰਦੂ ਧਰਮ ਦਾ ਜਿਹੜੇ ਸਾਡੇ ਪੂਰਬ ਦੇ ਧਰਮ ਨੇ ਉਹਨਾਂ ਦਾ ਇੱਕੋ ਹੀ ਇਹ ਹਿਸਾਬ ਹੈ ਵੀ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਫਿਰ ਉਹਦਾ ਸੰਸਕਾਰ ਕਰ ਦਿੰਦੇ ਹਨ। ਇਸੇ ਲਈ ਭਗਤ ਕਬੀਰ ਜੀ ਉਸ ਧਾਰਮਿਕ ਮੁੱਦੇ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਕਹਿ ਰਹੇ ਹਨ ਵੀ ਜਿਸ ਕਾਇਆ ਨੂੰ ਅਨੇਕਾਂ ਯਤਨ ਕਰ ਕਰਕੇ ਪਾਲਿਆ ਸੀ ਤੇ ਮਰਨ ਦੇ ਵੇਲੇ ਉਹਨੂੰ ਅੱਗ ਦੇ ਵਿੱਚ ਸਾੜ ਦਿੱਤਾ ਗਿਆ ਹੈ।
ਜੋ ਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਟ ਕੈ ਸੰਗਾ।
ਲੋ ਹੋਰ ਸੁਣ ਲੋ, ਵੇਖ ਲੋ, ਆ ਜਿਹੜਾ ਤਨ ਸਰੀਰ ਹੈ ਜਿਸ ਉੱਤੇ ਚੂਹਾ ਦਾ ਅਰਥ ਹੈ ਵੀ ਜਿਹੜੇ ਅਤਰ ਫੁਲੇਲ ਕਈ ਤਰ੍ਹਾਂ ਦੇ ਪਰਫਿਊਮ ਸੈਂਟ ਆਦਿਕ ਅਸੀਂ ਛਿੜਕਦੇ ਹਾਂ ਤੇ ਕਈ ਲੋਕ ਚੰਦਨ ਵੀ ਮਲਦੇ ਨੇ, ਸੋ ਤਨ ਜਲੈ ਕਾਟ ਕੈ ਸੰਗਾ, ਤੇ ਉਹੀ ਤਨ ਦੇਖ ਲੋ ਫਿਰ ਲੱਕੜਾਂ ਦੇ ਨਾਲ ਸੜਦਾ ਦੇਖਿਆ ਜਾਂਦਾ, ਜਿਸ ਉੱਤੇ ਵੀ ਅਤਰ ਫਲੇਲ ਲਾਏ ਜਾਂਦੇ ਸਨ, ਜਿਸ ਉੱਤੇ ਜੇ ਸਰੀਰ ਦੇ ਅੰਗਾਂ ਉੱਤੇ ਚੰਦਨ ਮਲਿਆ ਜਾਂਦਾ ਸੀ ਤੇ ਉਹੀ ਸ਼੍ਰੀ ਰੱਖਾਂ ਦੇ ਸਾਹਮਣੇ ਹੁਣ ਲੱਕੜਾਂ ਦੇ ਵਿੱਚ ਸੜ ਰਿਹਾ ਹੈ।
ਕਹੋ ਕਬੀਰ ਸੁਣੋ ਰੇ ਗੁਨੀਆ, ਬਿਨ ਸਹਿ ਗੋ ਰੂਪ ਦੇਖੈ ਸਭ ਦੁਨੀਆ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਗੁਨੀਆ ਇਸ ਬੰਦੇ ਦਾ ਨਾਮ ਸੀ, ਤੇ ਇਹਨੂੰ ਗੁਣੀਆ ਆਪਣੇ ਆਪ ਨੂੰ ਬੜਾ ਗੁਣੀ ਗੁਣਵਾਨ ਵੀ ਸਦਵਾਉਂਦਾ ਸੀ। ਭਗਤ ਕਬੀਰ ਜੀ ਕਹਿੰਦੇ ਨੇ ਕਹੋ ਕਬੀਰ ਸੁਣੋ ਰੇ ਗੁਨੀਆ, ਕਹਿੰਦੇ ਐ ਗੁਣੀਆ ਤੂੰ ਆਪਣੇ ਆਪ ਨੂੰ ਬੜਾ ਗੁਣੀ ਗਿਆਨੀ ਵੀ ਸਮਝਦਾ ਹੈ, ਧਿਆਨ ਦੇ ਨਾਲ ਇਹ ਗੱਲ ਸੁਣ, ਬਿਨ ਸਹਿ ਗੋ ਰੂਪ ਦੇਖਿਆ ਸਭ ਦੁਨੀਆ, ਤੇਰਾ ਇਹ ਸਾਰਾ ਰੂਪ ਨਾਸ ਹੋਵੇਗਾ ਤੇ ਦੁਨੀਆ ਇਸ ਗੱਲ ਨੂੰ ਵੇਖੇਗੀ, ਭਾਵੇਂ ਤੇਰਾ ਜਿਹੜਾ ਸਰੀਰ ਹੈ ਇਹਦਾ ਸੁੰਦਰ ਰੂਪ ਵੀ ਇੱਕ ਦਿਨ ਨਾਸ ਹੋਵੇਗਾ, ਕਿਉਂਕਿ ਕੁਦਰਤੀ ਗੱਲ ਹੈ ਜਿਹੜਾ ਬਾਲ ਅਵਸਥਾ ਦੇ ਵਿੱਚ ਸਰੂਪ ਹੁੰਦਾ ਹੈ ਉਹ ਜਵਾਨੀ ਵਿੱਚ ਨਹੀਂ ਰਹਿੰਦਾ, ਜਿਹੜਾ ਜਵਾਨੀ ਵਿੱਚ ਸੁੰਦਰਤਾ ਆਉਂਦੀ ਬੁਢੇਪੇ ਵਿੱਚ ਨਹੀਂ ਰਹਿੰਦੀ, ਤੇ ਜਦੋਂ ਮੌਤ ਆਉਂਦੀ ਹੈ ਤੇ ਫਿਰ ਸਾਰਾ ਹੀ ਇਹ ਰੂਪ ਨਾਸ ਹੋ ਜਾਂਦਾ ਹੈ। ਇਸੇ ਲਈ ਭਗਤ ਕਬੀਰ ਜੀ ਕਹਿੰਦੇ ਨੇ ਇਹ ਗੁਣੀ ਗਿਆਨੀਆਂ ਧਿਆਨ ਦੇ ਨਾਲ ਸੁਣ ਲੈ, ਤੇਰਾ ਰੂਪ ਇੱਕ ਦਿਨ ਨਾਸ ਹੋਵੇਗਾ, ਤੇਰਾ ਸਰੀਰ ਦਾ ਵਜੂਦ ਢਾਂਚਾ ਨਾਸ ਹੋਵੇਗਾ, ਦੁਨੀਆ ਇਸ ਨੂੰ ਅੱਖਾਂ ਦੇ ਨਾਲ ਵੇਖੇਗੀ।
ਗੌੜੀ ਕਬੀਰ ਜੀ ਅਵਰ ਮੂਏ ਕਿਆ ਸੋ ਕਰੀ ਜੈ, ਤਉ ਕੀ ਜੈ ਜਾਓ ਆਪਣ ਜੀ ਜੈ।
ਲੋ ਭਗਤ ਕਬੀਰ ਜੀ ਦੇ ਪਾਸ ਕੋਈ ਪੜੋਸ ਦੇ ਵਿੱਚ ਆਦਮੀ ਚੜਾਈ ਕਰ ਗਿਆ ਤੇ ਜਿਹੜੇ ਲੋਕ ਸਨ ਉਹ ਆ ਕੇ ਰੋਣ ਲੱਗ ਪਏ। ਭਗਤ ਕਬੀਰ ਜੀ ਨੂੰ ਕਹਿਣ ਲੱਗੇ ਭਗਤ ਜੀ ਬਈ ਜਦੋਂ ਕੋਈ ਆਦਮੀ ਮਰ ਜਾਂਦਾ ਹੈ ਤੇ ਲੋਕ ਆ ਕੇ ਰੋਣਾ ਸ਼ੁਰੂ ਕਰ ਦਿੰਦੇ ਹਨ ਤੇ ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ? ਤਾਂ ਭਗਤ ਕਬੀਰ ਜੀ ਕਹਿਣ ਲੱਗੇ ਅਸੀਂ ਤਾਂ ਇਹ ਸੋਚਦੇ ਹਾਂ ਬਈ ਮਨੁੱਖ ਨੂੰ ਰੋਣਾ ਨਹੀਂ ਚਾਹੀਦਾ, ਜੇ ਕੋਈ ਪ੍ਰਾਣੀ ਚੜਾਈ ਕਰ ਜਾਵੇ ਰੋਣਾ ਨਹੀਂ ਚਾਹੀਦਾ, ਗੁਰਮਤ ਦਾ ਵੀ ਅਸੂਲ ਇਹੀ ਹੈ, ਸਗਾਂ ਉਹਦੇ ਕੋਲੇ ਬੈਠ ਕੇ ਤੁਸੀਂ ਪਾਠ ਕਰੋ, ਉਹਦੇ ਕੋਲੇ ਬੈਠ ਕੇ ਕੀਰਤਨ ਕਰੋ, ਉਹਦੇ ਕੋਲੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ, ਇਹ ਤਿੰਨ ਗੱਲਾਂ ਤੋਂ ਸਿਵਾਏ ਉੱਥੇ ਹੋਰ ਚੌਥੀ ਗੱਲ ਨਹੀਂ ਹੋਣੀ ਚਾਹੀਦੀ, ਜਾਂ ਬਾਣੀ ਪੜ੍ਹੀ ਜਾਵੇ ਮ੍ਰਿਤਕ ਦੇ ਕੋਲ, ਤੇ ਜਾਂ ਉੱਥੇ ਸਿਮਰਨ ਕੀਤਾ ਜਾਵੇ ਜਾਂ ਕੀਰਤਨ ਕੀਤਾ ਜਾਵੇ, ਕਿਉਂਕਿ ਸਤਿਗੁਰੂ ਦਾ ਹੁਕਮ ਹੈ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀਓ, ਇਹ ਗੁਰਮਤ ਦੇ ਸੰਸਕਾਰ ਵੀ ਹਨ। ਲੋ ਹੁਣ ਭਗਤ ਜੀ ਕਹਿਣ ਲੱਗੇ ਵੀ ਅਸੀਂ ਤਾਂ ਆਪ ਹੀ ਚਾਹੁੰਦੇ ਹਾਂ ਬਈ ਜੇ ਕੋਈ ਆਦਮੀ ਚੜਾਈ ਕਰ ਜਾਂਦਾ ਉਸ ਤੋਂ ਬਾਅਦ ਨਹੀਂ ਰੋਣਾ ਚਾਹੀਦਾ, ਤੇ ਫਿਰ ਭਗਤ ਕਬੀਰ ਜੀ ਦੇ ਪਾਸ ਕਿਸੇ ਨੇ ਸਵਾਲ ਕਰ ਦਿੱਤਾ, ਕਹਿੰਦਾ ਭਗਤ ਜੀ ਤੁਸੀਂ ਇਹ ਗੱਲ ਆਖਦੇ ਹੋ ਵੀ ਕਿਸੇ ਦੇ ਮਰੇ ਤੋਂ ਰੋਣਾ ਨਹੀਂ ਚਾਹੀਦਾ, ਕਿ ਤੁਸਾਂ ਨਹੀਂ ਮਰਨਾ, ਤੁਸਾਂ ਵੀ ਤੇ ਇੱਕ ਦਿਨ ਮਰਨਾ ਹੀ ਮਰਨਾ ਹੈ, ਜੇ ਤੁਸੀਂ ਨਹੀਂ ਮਰੇ ਨੂੰ ਰੋਵੋਗੇ ਫਿਰ ਤੁਹਾਨੂੰ ਵੀ ਕਿਸੇ ਨੇ ਨਹੀਂ ਰੋਣਾ। ਦੁਨੀਆਂ ਦੇ ਲੋਕ ਕਈ ਤਰ੍ਹਾਂ ਦੇ ਸੁਭਾਵਾਂ ਦੇ ਹੁੰਦੇ ਨੇ, ਉਹ ਗੱਲ ਕਹਿ ਦਿੰਦੇ ਨੇ, ਤੇ ਜਦੋਂ ਭਗਤ ਕਬੀਰ ਜੀ ਨੂੰ ਇਹ ਤਾਨਾ ਮਾਰਿਆ ਨਾ ਕਹਿੰਦੇ ਤੁਸੀਂ ਨਹੀਂ ਮਰਨਾ, ਤੁਸੀਂ ਕਿਸੇ ਦੀ ਮੌਤ ਤੇ ਕਹਿੰਦੇ ਰੋਣਾ ਨਹੀਂ ਚਾਹੀਦਾ, ਤੇ ਦੱਸੋ ਤੁਸੀਂ ਨਹੀਂ ਮਰਨਾ, ਤਾਂ ਭਗਤ ਕਬੀਰ ਜੀ ਨੇ ਇਸ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਬੜਾ ਸੁੰਦਰ ਜਵਾਬ ਦਿੱਤਾ ਹੈ, ਮੈਂ ਨਾ ਮਰੋ ਮਰਬੋ ਸੰਸਾਰਾ, ਅਵ ਮੋਹੇ ਮਿਲਿਓ ਹੈ ਜੀ ਆਵਣ ਹਾਰਾ ਰਹਾਓ। ਭਗਤ ਜੀ ਕਹਿੰਦੇ ਨੇ ਮੈਂ ਨਾ ਮਰੋ, ਮੈਨੂੰ ਤੁਸੀਂ ਆਖਦੇ ਹੋ ਤੁਸੀਂ ਨਹੀਂ ਮਰਨਾ, ਮੈਂ ਨਹੀਂ ਮਰਾਂਗਾ, ਮਰਬੋ ਸੰਸਾਰਾ, ਠੀਕ ਹੈ ਸੰਸਾਰ ਮਰ ਰਿਹਾ ਹੈ, ਸੰਸਾਰ ਮਰੇਗਾ, ਜਿਸਦਾ ਸੰਸਾਰ ਦੇ ਨਾਲ ਲਗਾਓ ਹੈ, ਜਿਸਦਾ ਸਰੀਰ ਦੇ ਨਾਲ ਮੋਹ ਹੈ ਉਹ ਜ਼ਰੂਰ ਮਰੇਗਾ, ਪਰ ਮੈਂ ਨਹੀਂ ਮਰਾਂਗਾ, ਕਿਉਂ ਮੇਰਾ ਸਰੀਰ ਨਾਲ ਮੋਹ ਹੀ ਨਹੀਂ ਹੈ, ਮੇਰਾ ਸੰਸਾਰ ਦੇ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਹੈ, ਤੁਹਾਡਾ ਕਿਸ ਦੇ ਨਾਲ ਵਾਹ ਵਾਸਤਾ ਹੈ, ਅਵ ਮੋਹੇ ਮਿਲਿਓ ਹੈ ਜੀ ਆਵਣ ਹਾਰਾ, ਮੇਰਾ ਤੇ ਰੱਬ ਦੇ ਨਾਲ ਪ੍ਰੇਮ ਹੈ, ਕਿਉਂਕਿ ਉਹ ਸਭ ਨੂੰ ਜੀ ਦਾਨ ਦੇਣ ਵਾਲਾ ਜੋ ਅਕਾਲ ਪੁਰਖ ਹੈ ਉਹ ਸਾਨੂੰ ਆਪ ਆ ਕੇ ਮਿਲਿਆ ਹੈ, ਤੇ ਜਿਹਨੂੰ ਇੱਕ ਵਾਰੀ ਜੀਵਨ ਦੇਣ ਵਾਲਾ ਆਤਮਕ ਜੀਵਨ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਮਿਲ ਜਾਵੇ ਉਹ ਤੇ ਅਮਰ ਹੋ ਜਾਂਦਾ, ਉਹ ਤੇ ਕਦੀ ਮਰਦਾ ਹੀ ਨਹੀਂ। ਇੱਕ ਇਹਦੇ ਉੱਤੇ ਛੋਟਾ ਜਿਹਾ ਪ੍ਰਸੰਗ ਦੱਸ ਨੂੰ ਯਾਦ ਆ ਗਿਆ, ਪੁਰਾਣੇ ਸਮੇਂ ਦੇ ਵਿੱਚ ਇੱਕ ਗੁਰਸਿੱਖ ਮਹਾਂਪੁਰਖ ਹੋਏ ਨੇ ਜਿਨ੍ਹਾਂ ਦਾ ਨਾਮ ਬਾਬਾ ਖੁਦਾ ਸਿੰਘ ਜੀ ਰੱਖਿਆ ਹੋਇਆ ਸੀ, ਵੈਸੇ ਉਹਨਾਂ ਦਾ ਨਾਮ ਬਾਬਾ ਜਸਵੰਤ ਸਿੰਘ ਸੀ, ਪਰ ਉਹ ਮੁਸਲਮਾਨੀ ਦੇਸ਼ਾਂ ਦੇ ਵਿੱਚ ਵਿਚਰਦੇ ਸਨ ਅਤੇ ਉਹ ਮੁਸਲਮਾਨ ਇਹ ਕਹਿੰਦੇ ਬੰਦਾ ਖੁਦਾ ਨਹੀਂ ਹੋ ਸਕਦਾ ਅਤੇ ਉਹਨਾਂ ਨੇ ਆਪਣਾ ਨਾਂ ਹੀ ਬਾਬਾ ਖੁਦਾ ਸਿੰਘ ਰਖਵਾ ਲਿਆ। ਕਹਿੰਦੇ ਤੁਸੀਂ ਮੈਨੂੰ ਕਿਵੇਂ ਰੋਕ ਸਕਦੇ ਹੋ। ਇਹ ਉਹਨਾਂ ਦੀ ਇੱਕ ਨਿਰਭੈਤਾ ਸੀ, ਇੱਕ ਉਹਨਾਂ ਦੀ ਬੜੀ ਨਿਡਰਤਾ ਸੀ। ਔਰ ਕਹਿੰਦੇ ਨੇ ਉਹ ਮਹਾਂਪੁਰਖ ਇੱਕ ਵਾਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਿਸੇ ਅਸਥਾਨ ਤੇ ਠਹਿਰੇ ਹੋਏ ਸਨ। ਉੱਥੇ ਨੇੜੇ ਹੀ ਇੱਕ ਕਿਸੇ ਸੇਠ ਦਾ ਘਰ ਸੀ। ਉਹ ਜਿਹੜਾ ਸੇਠ ਸੀ ਬਿਮਾਰ ਹੋ ਗਿਆ, ਉਹਦੇ ਜਿਹੜੇ ਪਰਿਵਾਰ ਦੇ ਮੈਂਬਰ ਸਨ, ਰਿਸ਼ਤੇਦਾਰ ਸਨ, ਉਹ ਵੀ ਉਸਦੇ ਕੋਲੇ ਪਹੁੰਚ ਗਏ ਅਤੇ ਉਹ ਹੁਣ ਸਾਰੀ ਰਾਤ ਹੀ ਹਾਏ ਹਾਏ ਕਰੀ ਗਿਆ ਅਤੇ ਸਾਰਾ ਪਰਿਵਾਰ ਰਿਸ਼ਤੇਦਾਰ ਉਹਦੇ ਕੋਲ ਬੈਠ ਕੇ ਉਹ ਵੀ ਰੋਂਦੇ ਰਹੇ ਅਤੇ ਉਹ ਮਹਾਂਪੁਰਖ ਉੱਥੇ ਨੇੜੇ ਹੀ ਇਹ ਸਾਰਾ ਕੁਝ ਸੁਣ ਰਹੇ ਸਨ ਅਤੇ ਉਹਨਾਂ ਮਹਾਂਪੁਰਖਾਂ ਦੇ ਮਨ ਵਿੱਚ ਖਿਆਲ ਆਇਆ ਬਈ ਜਾ ਕੇ ਕੋਈ ਨਾ ਕੋਈ ਇਹਨਾਂ ਨੂੰ ਸਿੱਖ ਮਤ ਦੇ ਦੇਈਏ। ਮਹਾਂਪੁਰਖ ਹੁੰਦੇ ਵੀ ਬੇਪਰਵਾਹ ਨੇ। ਸਤਿਗੁਰੂ ਨੇ ਬਾਣੀ ਵਿੱਚ ਉਹਨਾਂ ਮਹਾਂਪੁਰਖਾਂ ਦੀ ਅਵਸਥਾ ਬਿਆਨ ਕੀਤੀ ਹੈ, ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰਕੈ ਜਾਂ ਕੋ ਪਾਕ ਸੁਆਮੀ। ਬਾਬਾ ਖੁਦਾ ਸਿੰਘ ਜੀ ਉਹ ਸੇਠ ਦੇ ਘਰ ਚਲੇ ਗਏ, ਜਾ ਕੇ ਕੀ ਵੇਖਦੇ ਨੇ, ਉਹ ਵੀ ਮੰਜੇ ਤੇ ਪਿਆ ਹਾਏ ਹਾਏ ਕਰ ਰਿਹਾ ਹੈ ਤੇ ਪਰਿਵਾਰ ਤੇ ਰਿਸ਼ਤੇਦਾਰ ਕੋਲ ਬੈਠ ਕੇ ਰੋ ਰਹੇ ਨੇ ਤੇ ਉਸ ਵੇਲੇ ਉਹ ਸ਼ਾਹੂਕਾਰ ਨੂੰ ਸੇਠ ਨੂੰ ਸੰਬੋਧਨ ਹੋ ਕੇ ਬਾਬਾ ਖੁਦਾ ਸਿੰਘ ਜੀ ਕਹਿਣ ਲੱਗੇ, ਉਹ ਭਲਿਆ ਲੋਕਾ ਸਾਰੀ ਰਾਤ ਲੰਘ ਗਈ ਹੈ, ਨਾ ਤੂੰ ਆਪ ਚੈਨ ਦੇ ਨਾਲ ਸੌ ਸਕਿਆ ਤੇ ਨਾ ਹੀ ਤੂੰ ਇਹਨਾਂ ਨੂੰ ਚੈਨ ਦੇ ਨਾਲ ਸੌਣ ਦਿੱਤਾ। ਆਹ ਜਿਹੜਾ ਤੇਰਾ ਪੁਰਾਣਾ ਜਿਹਾ ਥੈਲਾ ਹੈ, ਸਰੀਰ ਨੂੰ ਆਖਿਆ, ਆਹ ਜਿਹੜਾ ਪੁਰਾਣਾ ਜਿਹਾ ਥੈਲਾ ਚੁੱਕੀ ਫਿਰਦਾ, ਇਹਦਾ ਮੋਹ ਛੱਡ ਦੇ, ਤੇਰੀ ਸੌਖੀ ਜਾਨ ਨਿਕਲ ਜਾਵੇ। ਜਦੋਂ ਇੰਨੀ ਗੱਲ ਆਖੀ ਤੇ ਇੱਕਦਮ ਰੋਣਾ ਧੋਣਾ ਸਾਰਿਆਂ ਨੂੰ ਭੁੱਲ ਗਿਆ ਤੇ ਉਹ ਬਾਬਾ ਜੀ ਦੇ ਬਚਨਾਂ ਨੂੰ ਸੁਣਨ ਲੱਗ ਪਏ। ਕੁਝ ਰਿਸ਼ਤੇਦਾਰ ਸਨ, ਉਹ ਅੱਗੋਂ ਕਹਿਣ ਲੱਗੇ, ਕਹਿੰਦੇ ਜਿਹਦੇ ਸਿਰ ਉੱਤੇ ਆਉਂਦੀ ਹੈ ਨਾ ਉਹਨੂੰ ਪਤਾ ਲੱਗਦਾ, ਹੁਣ ਤਾਂ ਤੁਸੀਂ ਇਹ ਬਚਨ ਕਹਿ ਰਹੇ ਹੋ ਵੀ ਇਹ ਜਿਹੜਾ ਪੁਰਾਣਾ ਜਿਹਾ ਥੈਲਾ ਹੈ ਇਹਦਾ ਮੋਹ ਛੱਡ ਦੇ, ਸਰੀਰ ਦਾ ਮੋਹ ਛੱਡ ਦੇ। ਪਰ ਮੋਹ ਛੱਡਣਾ ਕੋਈ ਸੌਖਾ ਕੰਮ ਨਹੀਂ ਹੁੰਦਾ, ਪਤਾ ਉਦੋਂ ਲੱਗੇਗਾ ਜਦੋਂ ਤੁਹਾਡੇ ਤੇ ਵੀ ਮੌਤ ਦਾ ਸਮਾਂ ਆਇਆ। ਜਦੋਂ ਇੰਨੀ ਗੱਲ ਆਖੀ ਤਾਂ ਉਸ ਵੇਲੇ ਬਾਬਾ ਜੀ ਬੜੇ ਠਰੰਮੇ ਦੇ ਨਾਲ ਕਹਿਣ ਲੱਗੇ, ਗੁਰਮੁਖੋ ਪਿਆਰਿਓ, ਅੱਛਾ ਇਹ ਗੱਲ ਹੈ, ਤੁਸੀਂ ਅੱਜ ਸਾਡਾ ਇਮਤਿਹਾਨ ਲੈਣ ਵਾਸਤੇ ਆਖਿਆ ਹੈ, ਲਓ ਯਾਦ ਰੱਖਿਓ ਜਦੋਂ ਸਾਡਾ ਅੰਤਮ ਸਮਾਂ ਆਏਗਾ ਤੇ ਅਸੀਂ ਤੁਹਾਨੂੰ ਸੁਨੇਹਾ ਭੇਜਾਂਗੇ, ਤੁਸੀਂ ਜ਼ਰੂਰ ਸਾਡੇ ਪਾਸ ਆਉਣਾ ਤੇ ਦਰਸ਼ਨ ਦੇਣੇ। ਇੰਨੇ ਬਚਨ ਕਹਿ ਕੇ ਉਹ ਮਹਾਂਪੁਰਖ ਚਲੇ ਗਏ। ਉਹ ਸ਼ਾਹੂਕਾਰ ਥੋੜੇ ਸਮੇਂ ਬਾਅਦ ਚਲਾਣਾ ਕਰ ਗਿਆ, ਉਹਦਾ ਅੰਤਮ ਸੰਸਕਾਰ ਵੀ ਕੀਤਾ, ਬਾਬਾ ਜੀ ਵੀ ਸ਼ਾਮਲ ਹੋਏ। ਜਦੋਂ ਬਾਬਾ ਜੀ ਦਾ ਅੰਤਮ ਸਮਾਂ ਆਇਆ ਤਾਂ ਉਹਨਾਂ ਨੂੰ ਪਹਿਲਾਂ ਹੀ ਇਸ ਗੱਲ ਦਾ ਪਤਾ ਲੱਗ ਚੁੱਕਿਆ ਸੀ, ਕਿਉਂਕਿ ਕਮਾਈ ਵਾਲੇ ਮਹਾਂਪੁਰਖਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਕੁਝ ਨਾ ਕੁਝ ਪਹਿਲਾਂ ਹੀ ਸੰਕੇਤ ਤੇ ਸਿਗਨਲ ਮਿਲਣੇ ਸ਼ੁਰੂ ਹੋ ਜਾਂਦੇ ਨੇ। ਉਹਨਾਂ ਮਹਾਂਪੁਰਖਾਂ ਨੇ ਜਿਹੜੇ ਖਾਸ ਆਪਣੇ ਪ੍ਰੇਮੀ ਸਨ ਉਹਨਾਂ ਨੂੰ ਆਪਣੇ ਕੋਲ ਸੱਦਿਆ ਤੇ ਖਾਸ ਪ੍ਰੇਮੀ ਨੂੰ ਕਹਿਣ ਲੱਗੀ, ਆ ਜਿਹੜਾ ਆਪਣੇ ਨੇੜੇ ਸੇਠ ਦਾ ਘਰ ਹੈ, ਇਹਦੇ ਜਿਹੜੇ ਸੰਬੰਧੀ ਨੇ, ਰਿਸ਼ਤੇਦਾਰ ਨੇ, ਉਹਨਾਂ ਨੂੰ ਜ਼ਰੂਰ ਬੁਲਾਓ। ਉਹ ਕਹਿਣ ਲੱਗੇ, ਮਹਾਰਾਜ ਕੀ ਗੱਲ ਹੈ? ਕਹਿੰਦੇ, ਨਹੀਂ, ਉਹਨਾਂ ਨਾਲ ਕੋਈ ਸਾਡਾ ਬਚਨ ਹੋਇਆ ਹੋਇਆ। ਚਲੋ, ਉਹਨਾਂ ਨੂੰ ਸੁਨੇਹਾ ਭੇਜਿਆ ਗਿਆ। ਉਹ ਸ਼ਾਹੂਕਾਰ ਦੇ ਰਿਸ਼ਤੇਦਾਰ ਸੰਬੰਧੀ ਵੀ ਪਹੁੰਚ ਗਏ ਤੇ ਮਹਾਂਪੁਰਖ ਬੜੇ ਆਨੰਦ ਵਿੱਚ ਬੈਠੇ ਨੇ, ਅੰਮ੍ਰਿਤ ਵੇਲੇ ਉੱਠੇ ਹਨ, ਇਸ਼ਨਾਨ ਕੀਤਾ ਹੈ, ਨਿਤਨੇਮ ਕੀਤਾ ਹੈ, ਸੰਗਤ ਦੀ ਹਾਜ਼ਰੀ ਭਰੀ ਹੈ, ਕੀਰਤਨ ਸੁਣਿਆ, ਕਥਾ ਸੁਣੀ, ਅਰਦਾਸ ਹੋਈ, ਹੁਕਮਨਾਮਾ ਸੁਣਿਆ ਤੇ ਸਾਰੀ ਸੰਗਤ ਉਹਨਾਂ ਦੇ ਆਲੇ ਦੁਆਲੇ ਬੈਠੀ ਹੈ, ਉਹ ਵੀ ਪਰਿਵਾਰ ਉਹਨਾਂ ਦੇ ਕੋਲ ਨੇੜੇ ਬੈਠਾ ਹੈ ਤੇ ਸਾਰੀ ਸੰਗਤ ਨੂੰ ਸੰਬੋਧਨ ਕਰਕੇ ਕਹਿਣ ਲੱਗੇ, ਗੁਰਮੁਖੋ, ਸਾਡੇ ਚਿਹਰੇ ਵੱਲ ਤੱਕੋ, ਕੋਈ ਕਿਸੇ ਕਿਸਮ ਦੀ ਉਦਾਸੀ, ਕੋਈ ਗਮ ਦਾ ਨਿਸ਼ਾਨ ਤੇ ਨਹੀਂ ਦਿਖਾਈ ਦਿੰਦਾ। ਉਹ ਕਹਿਣ ਲੱਗੇ, ਨਹੀਂ ਮਹਾਰਾਜ, ਤੁਹਾਡੇ ਤੇ ਬੜੀ ਵਾਹਿਗੁਰੂ ਦੀ ਕਿਰਪਾ ਹੈ, ਤੁਹਾਡੇ ਚਿਹਰੇ ਤੇ ਤਾਂ ਲਾਲੀ ਟਪਕ ਰਹੀ ਹੈ। ਤਾਂ ਉਸ ਵੇਲੇ ਕਹਿਣ ਲੱਗੇ, ਫੇਰ ਵੇਖ ਲਓ ਧਿਆਨ ਦੇ ਨਾਲ। ਕਹਿੰਦੇ, ਨਹੀਂ, ਤੁਸੀਂ ਤਾਂ ਪੂਰੀ ਚੜ੍ਹਦੀ ਕਲਾ ਦੇ ਵਿੱਚ ਨਜ਼ਰ ਆ ਰਹੇ ਹੋ। ਤੇ ਉਸੇ ਵੇਲੇ ਮਹਾਂਪੁਰਖਾਂ ਨੇ ਚਾਦਰਾ ਲਿਆ, ਲੰਮੇ ਪੈ ਗਏ ਤੇ ਸਤਨਾਮ ਵਾਹਿਗੁਰੂ ਦਾ ਕੁਛ ਸਮਾਂ ਸਿਮਰਨ ਕਰਦਿਆਂ ਹੋਇਆਂ ਸਰੀਰ ਛੱਡ ਗਏ। ਇਹ ਹੈ ਮਹਾਂਪੁਰਖਾਂ ਦੀ ਅਵਸਥਾ। ਮੈਂ ਨਾ ਮਰੋ ਮਰਬੋ ਸੰਸਾਰਾ, ਅਵ ਮੋਹੇ ਮਿਲਿਓ ਹੈ ਜੀ ਆਵਣ ਹਾਰਾ। ਰਹਾਓ, ਭਗਤ ਜੀ ਕਹਿੰਦੇ ਨੇ ਮੈਂ ਨੀ ਮਰਾਂਗਾ। ਮਰਦਾ ਉਹ ਹੈ ਜਿਹਦਾ ਸੰਸਾਰ ਨਾਲ ਸਰੀਰ ਨਾਲ ਮੋਹ ਹੁੰਦਾ। ਮੈਨੂੰ ਤੇ ਆਤਮਕ ਜੀਵਨ, ਸੱਚਾ ਜੀਵਨ ਦੇਣ ਵਾਲਾ ਜੋ ਅਕਾਲ ਪੁਰਖ ਹੈ ਉਹ ਮਿਲ ਗਿਆ ਹੈ। ਇਸ ਲਈ ਮੈਂ ਹੁਣ ਝੂਠੇ ਜੀਵਨ ਤੋਂ ਲੈਣਾ ਕੀ ਹੈ? ਮੈਂ ਤੇ ਹੁਣ ਅਮਰ ਜੀਵਨ ਪ੍ਰਾਪਤ ਕਰਾਂਗਾ। ਲੋ ਹੁਣ ਭਗਤ ਕਬੀਰ ਜੀ ਨੇ ਉਹਨਾਂ ਪ੍ਰੇਮੀਆਂ ਨੂੰ ਵੈਰਾਗਮੀ ਉਪਦੇਸ਼ ਦਿੱਤਾ। ਆਪ ਸੰਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ।
ਗੌੜੀ ਕਬੀਰ ਜੀ, ਅਵਰ ਮੂਹੇ ਕਿਆ ਸੋ ਕਰੀ ਜੈ, ਤਉ ਕੀ ਜੈ ਜੋ ਆਪਣ ਜੀ ਜੈ।
ਲੋ ਭਗਤ ਕਬੀਰ ਜੀ ਗੌੜੀ ਰਾਗ ਵਿੱਚ ਫਰਮਾਉਂਦੇ ਨੇ, ਅਵਰ ਮੂਹੇ ਜੇ ਪਾਈ ਕੋਈ ਹੋਰ ਮਰ ਜਾਂਦਾ ਹੈ, ਕਿਆ ਸੋ ਕਰੀ ਜੈ, ਤੁਸੀਂ ਕਾਹਦੇ ਲਈ ਸੋ ਕਰਦੇ ਹੋ, ਕਾਹਦੇ ਲਈ ਰੋਂਦੇ ਹੋ? ਜੇ ਕੋਈ ਮਰਦਾ ਹੈ ਠੀਕ ਹੈ, ਵਾਹਿਗੁਰੂ ਦਾ ਭਾਣਾ ਹੈ, ਮਰਨ ਵਾਲੇ ਨੂੰ ਉਹਦਾ ਦੁੱਖ ਹੋਵੇਗਾ। ਜੇ ਕੋਈ ਹੋਰ ਮਰਦਾ, ਤੁਸੀਂ ਕਿਉਂ ਸੋ ਕਰਦੇ ਹੋ? ਤਉ ਕੀਜਾ ਜੋ ਆਪਨ ਜੀਜਾ, ਤੁਸੀਂ ਤਾਂ ਸੋ ਕਰੋ ਜੇ ਤੁਸੀਂ ਆਪ ਜਿਉਂਦੇ ਰਹਿਣਾ ਹੋਵੇ। ਤੁਸੀਂ ਤਾਂ ਉਸਨੂੰ ਰੋਵੋਗੇ, ਪਰ ਜਦੋਂ ਤੁਹਾਡਾ ਅੰਤਮ ਸਮਾਂ ਆਇਆ ਤੇ ਉਹਨੇ ਆ ਕੇ ਥੋੜਾ ਰੋਣਾ ਜਿਹਨੂੰ ਤੁਸੀਂ ਰੋਂਦੇ ਹੋ। ਜਦੋਂ ਤੁਹਾਡਾ ਸਮਾਂ ਆਇਆ, ਅੰਤਮ ਸਮਾਂ ਆਇਆ, ਉਹਨੇ ਤੇ ਆ ਕੇ ਰੋਣਾ ਨਹੀਂ, ਫਿਰ ਤੁਸੀਂ ਕਿਉਂ ਰੋਂਦੇ ਹੋ? ਜੇ ਤਾਂ ਉਹ ਵੀ ਆ ਕੇ ਰੋਵੇ ਨਾ, ਫਿਰ ਤਾਂ ਤੁਸੀਂ ਵੀ ਰੋ ਲਵੋ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਜਦੋਂ ਏਮਨਾਬਾਦ ਵਿੱਚ ਗਏ ਸਨ, ਬਾਬਰ ਦਾ ਹਮਲਾ ਹੋਇਆ, ਕਤਲੋ ਗਾਰਤ ਹੋਈ, ਹਾਹਾਕਾਰ ਮੱਚ ਗਈ, ਲੋਕ ਰੋ ਰਹੇ ਸਨ, ਹਾਲ ਦੁਹਾਈ ਪਾ ਰਹੇ ਸਨ, ਤਾਂ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਸਮਝਾਇਆ ਸੀ, ਉਹੀ ਉਹੀ ਕਿਆ ਕਰੋ ਹੈ ਹੋਸੀ ਸੋਈ, ਤੁਮ ਰੋਵੋਗੇ ਉਸ ਨੂੰ ਤੁਮ ਕੋ ਕੌਣ ਰੋਈ। ਬਈ ਤੁਸੀਂ ਤਾਂ ਉਸ ਮਰਨ ਵਾਲੇ ਨੂੰ ਰੋ ਰਹੇ ਹੋ, ਰੋ ਸਕਦੇ ਹੋ, ਪਰ ਦੱਸੋ ਤੁਹਾਨੂੰ ਕੌਣ ਰੋਵੇਗਾ? ਜਿਹਨੂੰ ਤੁਸੀਂ ਰੋਂਦੇ ਹੋ ਉਹਨੇ ਤਾਂ ਕੇ ਰੋਣਾ ਨਹੀਂ, ਇਸ ਲਈ ਤੁਸੀਂ ਕਿਉਂ ਆਪਣਾ ਮਨ ਖਰਾਬ ਕਰਦੇ ਹੋ? ਉਹੀ ਸਿਧਾਂਤ ਭਗਤ ਕਬੀਰ ਜੀ ਇੱਥੇ ਵਰਣਨ ਕਰ ਰਹੇ ਨੇ। ਅਵਰ ਮੋਏ ਕਿਆ ਸੋ ਕਰੀਜੈ, ਤਉ ਕੀਜੈ ਜੋ ਆਪਨ ਜੀਜੈ। ਵੀ ਕਿਸੇ ਦੇ ਹੋਰ ਮਰਨ ਤੋਂ ਕਿਉਂ ਤੁਸੀਂ ਸੋਗ ਕਰਦੇ ਹੋ? ਸੋਗ ਤੁਸੀਂ ਤਾਂ ਕਰੋ ਜੇ ਤੁਸੀਂ ਆਪ ਜਿਉਂਦੇ ਰਹਿਣਾ ਹੋਵੇ, ਅਕਸਰ ਮਰਨਾ ਤੇ ਤੁਸੀਂ ਵੀ ਹੈ। ਇਸ ਲਈ ਜਿਸ ਨੂੰ ਤੁਸੀਂ ਰੋਂਦੇ ਹੋ ਉਹਨੇ ਆ ਕੇ ਰੋਣਾ ਨਹੀਂ, ਇਸ ਲਈ ਤੁਹਾਨੂੰ ਵੀ ਨਹੀਂ ਰੋਣਾ ਚਾਹੀਦਾ, ਬਲਕਿ ਉਸ ਵੇਲੇ ਪਾਠ ਕਰੋ, ਕੀਰਤਨ ਕਰੋ ਤੇ ਸਿਮਰਨ ਕਰੋ। ਇਹਦੇ ਨਾਲ ਤੁਹਾਡੇ ਮਨ ਨੂੰ ਵੀ ਧੀਰਜ, ਦੂਜਿਆਂ ਦੇ ਮਨ ਨੂੰ ਵੀ ਧੀਰਜ ਤੇ ਵਿਛੜਨ ਵਾਲੇ ਨੂੰ ਵੀ ਉਹਦੀ ਸਹਾਇਤਾ ਪ੍ਰਾਪਤ ਹੁੰਦੀ ਹੈ। ਦੂਜਾ ਪਾਠ ਤਉ ਕੀਜਾ ਜੋ ਆਪ ਨਾ ਜੀਜੈ, ਇਉਂ ਵੀ ਵਿਦਵਾਨਾਂ ਨੇ ਕੀਤਾ। ਅਵਰ ਮੂਹੇ ਕਾ ਸੋ ਕਰੀਜੈ, ਤਉ ਕੀਜਾ ਜੋ ਆਪ ਨਾ ਜੀਜੈ। ਭਗਤ ਕਬੀਰ ਜੀ ਕਹਿੰਦੇ ਨੇ ਜੇ ਕੋਈ ਹੋਰ ਮਰਦਾ ਅਸੀਂ ਕਿਉਂ ਸੋਗ ਕਰੀਏ? ਅਸੀਂ ਸੋਗ ਤਾਂ ਕਰੀਏ ਜੇ ਅਸੀਂ ਮਰਨਾ ਹੋਵੇ। ਅਸੀਂ ਤੇ ਮਰਨਾ ਹੀ ਨਹੀਂ, ਆਪ ਨਾ ਜੀਜੈ, ਅਸੀਂ ਤੇ ਮਰਨਾ ਨਹੀਂ, ਇਹਦਾ ਕਾਰਨ ਕੀ ਹੈ? ਅਗਲੀਆਂ ਪੰਕਤੀਆਂ ਵਿੱਚ ਸਪਸ਼ਟ ਹੋ ਰਿਹਾ ਹੈ।
ਮੈਂ ਨਾ ਮਰੂ ਮਰਬੋ ਸੰਸਾਰਾ, ਅਬ ਮੋਹ ਮਿਲਿਓ ਹੈ ਜੀਆ ਬਨਹਾਰਾ।
ਮੈਂ ਨੀ ਮਰਾਂਗਾ, ਹਾਂ ਸੰਸਾਰ ਮਰ ਰਿਹਾ ਹੈ, ਜਿਹਦਾ ਸਰੀਰ ਨਾਲ ਮੋਹ ਹੈ, ਸੰਸਾਰ ਨਾਲ ਮੋਹ ਹੈ, ਉਹੀ ਮਰਦਾ ਹੈ। ਮੇਰਾ ਤੇ ਉਸ ਅਕਾਲ ਪੁਰਖ ਦੇ ਨਾਲ ਮੋਹ ਪਿਆਰ ਪੈ ਗਿਆ ਹੈ। ਅਬ ਮੋਹ ਮਿਲਿਓ ਹੈ ਜੀ ਆਵਣ ਹਾਰਾ, ਉਹ ਮੈਨੂੰ ਆਤਮਕ ਜੀਵਨ ਦੇਣ ਵਾਲਾ, ਅਮਰ ਜੀਵਨ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਆ ਕੇ ਸਾਨੂੰ ਮਿਲਿਆ ਹੈ।
ਰਹਾਓ,
ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ।
ਆਇਆ ਦੇਹੀ ਪਰਮਲ ਮਹਿਕੰਦਾ, ਤਾਂ ਸੁਖ ਵਿਸਰੈ ਪਰਮਾਨੰਦਾ।
ਲੋ ਭਗਤ ਜੀ ਕਹਿੰਦੇ ਨੇ ਆਹ ਜਿਹੜੀ ਦੇਹ ਹੈ, ਜਿਸ ਉੱਤੇ ਪਰਮਲ ਦਾ ਅਰਥ ਹੈ ਚੰਦਨ ਦਾ ਲੇਪ ਕਰਕੇ ਮਹਿਕੰਦਾ ਇਸ ਨੂੰ ਸੁਗੰਧਿਤ ਕਰਦਾ ਹੈ, ਭਾਵ ਮਨੁੱਖ ਦਾ ਸੁਭਾਵ ਹੈ, ਉਹ ਆਪਣੇ ਸਰੀਰ ਉੱਤੇ ਪਰਮਲ ਚੰਦਨ ਆਦਿਕ ਜਿਹੜੀਆਂ ਹੋਰ ਸੁਗੰਧੀਆਂ ਨੇ ਉਹਨਾਂ ਦਾ ਇਸਤੇਮਾਲ ਕਰਦਾ ਹੈ। ਕੋਈ ਪਰਫਿਊਮ ਛਿੜਕਦਾ ਹੈ, ਕੋਈ ਹੋਰ ਅਤਰ ਫਲੇਲ ਲਾਉਂਦਾ ਹੈ। ਪੁਰਾਣੇ ਸਮੇਂ ਦੇ ਵਿੱਚ ਚੰਦਨ ਦਾ ਲੇਪ ਬੜਾ ਹੀ ਅੱਛਾ ਮੰਨਿਆ ਜਾਂਦਾ ਸੀ, ਪਰ ਭਗਤ ਜੀ ਕਹਿੰਦੇ ਨੇ ਤਾਂ ਸੁੱਖ ਵਿਸਰੇ ਪਰਮਾਨੰਦ। ਜਦੋਂ ਆਦਮੀ ਸਰੀਰ ਦੀ ਪਾਲਣਾ ਪੋਸ਼ਣਾ ਦੇ ਵਿੱਚ, ਇਹਦੇ ਝੂਠੇ ਹਾਰ ਸ਼ਿੰਗਾਰ ਦੇ ਵਿੱਚ ਤੇ ਇਹਦੀ ਹੋਰ ਜਿਹੜੀ ਸੁੰਦਰਤਾ ਵਧਾਉਣ ਦੇ ਵਿੱਚ, ਇਹਦੀ ਸੁੱਖ ਸਹੂਲੀਅਤ ਵਧਾਉਣ ਦੇ ਵਿੱਚ ਲੱਗਿਆ ਰਹਿੰਦਾ ਹੈ, ਤਾਂ ਸੁੱਖ ਵਿਸਰੇ ਪਰਮਾਨੰਦਾ ਉਹ ਜਿਹੜੇ ਸਰੀਰਕ ਸੁੱਖਾਂ ਦੇ ਵਿੱਚ ਲੱਗ ਕੇ, ਅਸਲੀ ਇੰਦਰੀਆਂ ਦੇ ਵਿਸ਼ਿਆਂ ਦੇ ਸੁੱਖਾਂ ਦੇ ਵਿੱਚ ਲੱਗ ਕੇ ਉਹ ਪਰਮ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਜੀ ਭੁੱਲ ਜਾਂਦੇ ਹਨ। ਜਦੋਂ ਆਦਮੀ ਬਹੁਤਾ ਸਰੀਰ ਦੇ ਨਾਲ ਮੋਹ ਪਿਆਰ ਪਾ ਲੈਂਦਾ ਹੈ ਔਰ ਇਹਦੀ ਪਾਲਣਾ ਪੋਸ਼ਣਾ ਦੇ ਵਿੱਚ ਰੁੱਝਿਆ ਰਹਿੰਦਾ ਹੈ, ਇਹਦੇ ਸੁੱਖ ਦੇ ਵਿੱਚ ਪਰਚ ਕੇ ਤੇ ਵਾਹਿਗੁਰੂ ਪਰਮੇਸ਼ਰ ਭੁੱਲ ਜਾਂਦਾ ਹੈ।
ਕੁਆਟਾ ਇੱਕ ਪੰਚ ਪਨਹਾਰੀ ਟੂਟੀ ਲਾਜ ਪਰੈ ਮਤਹਾਰੀ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਇੱਕ ਖੂਹ ਹੈ, ਉਹਦੇ ਉੱਤੇ ਪੰਜ ਪਾਣੀ ਕੱਢਣ ਵਾਲੀਆਂ ਬੀਬੀਆਂ ਖੜੀਆਂ ਨੇ, ਟੂਟੀ ਲਾਜ ਪਰੈ ਮਤਹਾਰੀ, ਤੇ ਉਹਨਾਂ ਦੀ ਉਹ ਲਾਜ ਟੁੱਟ ਗਈ ਹੈ ਜਿਹਦੇ ਨਾਲ ਉਹ ਪਾਣੀ ਭਰ ਰਹੀਆਂ ਸਨ, ਤੇ ਪਰੈ ਮਤਹਾਰੀ ਉਹਨਾਂ ਦੀ ਮਤ ਹੁਣ ਹਾਰ ਗਈ ਹੈ, ਉਹ ਹੁਣ ਸੋਚਦੀਆਂ ਨੇ ਅਸੀਂ ਹੁਣ ਪਾਣੀ ਕਿਵੇਂ ਭਰੀਏ ਜਿਹਦੀ ਲੱਜ ਟੁੱਟ ਜਾਵੇ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਖੂਹਾਂ ਦੇ ਵਿੱਚ ਡੋਲ ਜਾਂ ਕੋਈ ਬਾਲਟੀ ਲਮਕਾ ਕੇ ਤੇ ਉਹਨੂੰ ਲੱਜ ਦੇ ਨਾਲ ਬੰਨ ਕੇ ਖੂਹ ਵਿੱਚ ਵਹਾਇਆ ਜਾਂਦਾ ਸੀ, ਫਿਰ ਪਾਣੀ ਭਰ ਕੇ ਉੱਪਰ ਖਿੱਚਿਆ ਜਾਂਦਾ ਸੀ। ਕਈ ਖੂਹਾਂ ਤੇ ਪੌਣੀਆਂ ਵੀ ਲੱਗੀਆਂ ਹੁੰਦੀਆਂ ਸਨ ਵੀ ਸੌਖੇ ਢੰਗ ਦੇ ਨਾਲ ਪਾਣੀ ਬਾਹਰ ਕੱਢਿਆ ਜਾਵੇ। ਉਸ ਖੂਹ ਦਾ ਦ੍ਰਿਸ਼ਟਾਂਤ ਭਗਤ ਜੀ ਇੱਥੇ ਦਿੰਦੇ ਨੇ, ਜਿਵੇਂ ਇੱਕ ਖੂਹ ਹੈ ਉਹਦੇ ਉੱਤੇ ਪੰਜ ਪਾਣੀ ਭਰਨ ਵਾਲੀਆਂ ਬੀਬੀਆਂ ਨੇ। ਖੂਹ ਕਿਹੜਾ ਹੈ? ਆਹ ਜਿਹੜਾ ਸਾਡਾ ਸਰੀਰ ਹੈ ਖੂਹ ਹੈ। ਪੰਜ ਪਨਿਹਾਰੀ ਤੇ ਉਹ ਪੰਜ ਪਾਣੀ ਕੱਢਣ ਵਾਲੀਆਂ ਕੌਣ ਨੇ? ਜਿਹੜੀਆਂ ਪੰਜ ਗਿਆਨ ਇੰਦਰੀਆਂ ਹਨ, ਇਹ ਮਾਨੋ ਪਾਣੀ ਕੱਢਣ ਵਾਲੀਆਂ ਨੇ। ਸਰੀਰ ਇੱਕ ਖੂਹ ਹੈ, ਪੰਜ ਗਿਆਨ ਇੰਦਰੀਆਂ ਸਾਡੇ ਸਰੀਰ ਰੂਪੀ ਖੂਹ ਦੇ ਵਿੱਚੋਂ ਵਿਸ਼ਿਆਂ ਦਾ ਪਾਣੀ ਕੱਢ ਰਹੀਆਂ ਨੇ। ਟੂਟੀ ਲਾਜ ਪਰੈ ਮਤ ਹਾਰੀ, ਵੇਖ ਲਓ ਇਹ ਜਿਹੜੀ ਮਨੁੱਖ ਦੀ ਜਿਹੜੀ ਸਰੀਰਕ ਸੱਤਾ ਦੀ ਲਾਜ ਟੁੱਟ ਜਾਂਦੀ ਹੈ ਤੇ ਸੱਤਰ ਕਾ ਮਤਹੀਣ ਵੀ ਹੋ ਜਾਂਦਾ ਹੈ। ਮਤ ਹਾਰੀ ਸੱਤਰ ਕਾ ਮਤਹੀਣ, ਵਡੇਪੇ ਦੇ ਵਿੱਚ ਜਾ ਕੇ ਇਹਦੀ ਮਤ ਵੀ ਹਾਰ ਜਾਂਦੀ ਹੈ, ਪਰ ਭਰੈ ਇਹ ਫੇਰ ਵੀ ਵਿਸ਼ਿਆਂ ਦਾ ਪਾਣੀ ਹੀ ਭਰਦਾ ਰਹਿੰਦਾ ਹੈ। ਪਾ ਬੁੱਢਾ ਹੋ ਕੇ ਵੀ ਵਿਸ਼ੇ ਭੋਗਣ ਤੋਂ ਹਟ ਨਹੀਂ ਸਕਦਾ। ਭਗਤ ਕਬੀਰ ਜੀ ਕਹਿੰਦੇ ਨੇ ਦੇਖ ਲਓ ਸਰੀਰ ਇਹ ਖੂਹ ਹੈ, ਪੰਜ ਗਿਆਨ ਇੰਦਰੀਆਂ ਇਹ ਮਾਨੋ ਇਹਦੇ ਵਿੱਚੋਂ ਵਿਸ਼ੇ ਸੁੱਖ ਦਾ ਪਾਣੀ ਕੱਢਦੀਆਂ ਨੇ, ਤੇ ਜਦੋਂ ਮਨੁੱਖ ਦੀ ਸਰੀਰਕ ਸੱਤਾ ਦੀ ਲੱਜ ਟੁੱਟ ਜਾਂਦੀ ਹੈ, ਸਰੀਰ ਜਵਾਬ ਵੀ ਦੇ ਜਾਂਦਾ ਹੈ, ਪਰ ਸੱਤਰ ਕਾ ਮਤਹੀਣ ਹੋ ਕੇ ਫਿਰ ਵੀ ਵਿਸ਼ਿਆਂ ਦਾ ਜਲ ਭਰਦਾ ਰਹਿੰਦਾ ਹੈ।
ਕਹੋ ਕਬੀਰ ਇੱਕ ਬੁੱਧ ਵਿਚਾਰੀ, ਨਾ ਉਹ ਕੁਟਾ ਨਾ ਪਨਹਾਰੀ।
ਲੋ ਭਗਤ ਕਬੀਰ ਜੀ ਫਰਮਾਉਂਦੇ ਹਨ ਇੱਕ ਬੁੱਧ ਵਿਚਾਰੀ, ਅਸੀਂ ਇੱਕ ਵਿਵੇਕ ਵਾਲੀ ਬੁੱਧੀ ਦੀ ਵਿਚਾਰ ਕੀਤੀ ਹੈ, ਜੇ ਅਸੀਂ ਵੀ ਉਸ ਵਿਵੇਕ ਵਾਲੀ ਬੁੱਧੀ ਦੀ ਵਿਚਾਰ ਕਰੀਏ ਤੇ ਫਿਰ ਨਾ ਉਹ ਕੂਟਾ ਨਾ ਉੱਥੇ ਖੂਹ ਹੀ ਨਜ਼ਰ ਆਵੇਗਾ ਤੇ ਨਾ ਹੀ ਪਾਣੀ ਕੱਢਣ ਵਾਲੀਆਂ ਜਿਹੜੀਆਂ ਪਨਿਹਾਰੀਆਂ ਨੇ ਉਹ ਉੱਥੇ ਦਿਖਾਈ ਦੇਣਗੀਆਂ। ਇਹਦਾ ਮਤਲਬ ਇਹ ਹੈ ਜਦੋਂ ਮਨੁੱਖ ਵਿਵੇਕ ਵਾਲੀ ਬੁੱਧੀ ਦੇ ਨਾਲ ਵਿਚਾਰ ਕਰਦਾ ਹੈ ਤੇ ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਜਿਹੜਾ ਸਰੀਰ ਹੈ ਇਹ ਤੇ ਨਾਸਵੰਤ ਹੈ, ਜਿਹੜੇ ਸਰੀਰ ਦੇ ਸੁੱਖ ਨੇ ਇੰਦਰੀਆਂ ਦੇ ਵਿਸ਼ਿਆਂ ਦੇ ਸੁੱਖ ਨੇ ਉਹ ਵੀ ਸਾਰੇ ਝੂਠੇ ਨੇ। ਉਹ ਇਹਨਾਂ ਨੂੰ ਛੱਡ ਕੇ ਤੇ ਫਿਰ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲੱਗ ਜਾਂਦਾ, ਫਿਰ ਉਹਦੀ ਜਿਹੜੀ ਸੁਰਤ ਹੈ ਆਤਮਕ ਮੰਡਲਾਂ ਦੇ ਵਿੱਚ ਚਲੀ ਜਾਂਦੀ ਹੈ। ਕਹੋ ਕਬੀਰ ਇੱਕ ਬੁੱਧ ਵਿਚਾਰੀ, ਭਗਤ ਕਬੀਰ ਜੀ ਕਹਿੰਦੇ ਨੇ ਮੈਂ ਐਸੀ ਇੱਕ ਵਿਵੇਕ ਵਾਲੀ ਬੁੱਧੀ ਦੀ ਵਿਚਾਰ ਕੀਤੀ ਹੈ ਜਿਸ ਤੋਂ ਸੇਧ ਲੈ ਕੇ ਮੈਂ ਆਪਣੀ ਸੁਰਤ ਨੂੰ ਆਪਣੇ ਮਨ ਨੂੰ ਐਸੇ ਅਸਥਾਨ ਤੇ ਲੈ ਗਿਆ ਹਾਂ ਜਿੱਥੇ ਨਾ ਫਿਰ ਸਰੀਰ ਰੂਪੀ ਖੂਹ ਹੀ ਦਿਖਾਈ ਦਿੰਦਾ ਹੈ, ਭਾਵ ਸਰੀਰ ਵੀ ਨਾਸਵੰਤ ਪ੍ਰਤੀਤ ਹੁੰਦਾ ਹੈ ਤੇ ਨਾ ਹੀ ਜਿਹੜੀਆਂ ਗਿਆਨ ਇੰਦਰੀਆਂ ਰੂਪ ਜਿਹੜੀਆਂ ਪਾਣੀ ਕੱਢਣ ਵਾਲੀਆਂ ਪਨਿਹਾਰੀਆਂ ਨੇ ਉਹ ਉੱਥੇ ਕੋਈ ਅਸਰ ਪਾਉਂਦੀਆਂ ਨੇ, ਭਾਵ ਮਹਾਂਪੁਰਖ ਸਰੀਰ ਨਾਲੋਂ ਵੀ ਆਪਣਾ ਮੋਹ ਤੋੜ ਲੈਂਦੇ ਨੇ ਤੇ ਇੰਦਰੀਆਂ ਦੇ ਨਾਲੋਂ ਵੀ ਸੰਬੰਧ ਤੋੜ ਲੈਂਦੇ ਨੇ ਤੇ ਬਲਕਿ ਵਾਹਿਗੁਰੂ ਦੇ ਨਾਮ ਸਿਮਰਨ ਦੇ ਵਿੱਚ ਜੁੜ ਕੇ ਉਹ ਆਪਣੇ ਜੀਵਨ ਨੂੰ ਸਫਲਾ ਕਰ ਜਾਂਦੇ ਹਨ। ਸੋ ਭਗਤ ਕਬੀਰ ਜੀ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ੇ, ਆਪਾਂ ਇਹਨਾਂ ਨੂੰ ਸੁਣਿਆ, ਜੇ ਸੁਣ ਕੇ ਮਨ ਵਿੱਚ ਵਸਾ ਲਈਏ ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹੋ ਕਬੀਰ ਇੱਕ ਬੁੱਧ ਵਿਚਾਰੀ, ਨਾ ਉਹ ਕੂਟਾ ਨਾ ਪਨਿਹਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।